सर्व कला समरथ डोलन ते राखौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है पर ना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह। कल पिछली साखी की समाप्ति हुई सी सतगुरु प्रताप सिंह सच्चे पातशाह जी का पावन पवित्र इतिहास साहब जी श्रवण कर रहे हो। ग्रंथाकार गुरबख्श सिंह रामपुरी जी नवी साखी का प्रारंभ करते ने। मैं अज की कथा इथों ही प्रारंभ करदा। वहमी पयो बीमार बहो हिंदू चक के माहे करियो याद सतगुरां को अंतम ज्यो दर्शन चाहे। ग्रंथाकार गुरबख्श सिंह रामपुरी जी लिखते ने एक समय तरन सिंह जी वहमी बहुत सख्त बीमार हो गए हिंदू चक दे विच एरिया करदे सन। कवि जी लिखते ने कि जदों वहमी जी बीमार होए ते सतगुरु प्रताप सिंह सच्चे पातशाह जी दे दर्शनां दी तां करके उन्होंने सतगुरां नूं याद किया अंतम ज्यों दर्शन चाहे पाव के अंतम दर्शन ही ਉਹ ਲੋੜਦੇ ਸਨ ਕਿਉਂਕਿ ਸਵਾਸਾਂ ਦਾ ਕੋਈ ਪਤਾ ਨਹੀਂ ਸੀ। ਜਾਣੀ ਜਾਣ ਸਤ ਗੁਰੂ ਜੀ ਆਏ ਪਹੁੰਚੇ ਤਤ ਕਾਲ ਭਾਈ ਵਜ਼ੀਰ ਸਿੰਘ ਰਤਨ ਸਿੰਘ ਮੋਕਮ ਸਿੰਘ ਜੀ ਨਾਲ। ਜਾਣੀ ਜਾਣ ਦਿਲਾਂ ਦੀਆਂ ਬੁੱਝਣ ਵਾਲੇ ਅੰਤਰਜਾਮੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਾਣ ਚੁੱਕੇ ਸਨ ਵਹਿਮੀ ਦੇ ਹਾਲ ਨੂੰ। ਇਸ ਕਰਕੇ ਵਹਿਮੀ ਜੀ ਨੂੰ ਦਰਸ਼ਨ ਦੇਣ ਦੇ ਵਾਸਤੇ ਤਤਕਾਲ ਹੀ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਪਹੁੰਚ ਗਏ ਭਾਈ ਵਜ਼ੀਰ ਸਿੰਘ ਭਾਈ ਰਤਨ ਸਿੰਘ ਤੇ ਮੋਕਮ ਸਿੰਘ ਇਹ ਪ੍ਰਮੁੱਖ ਤਿੰਨ ਸੇਵਕ ਸਤਿਗੁਰਾਂ ਦੇ ਨਾਲ ਸਨ। ਵਹਿਮੀ ਨਿਕਟ प्रभु जब आए आदर दे कर लए बैठाए। ग्रंथाकार गुरबख्श सिंह रामपुरी जी लिखते ने कि जदों तरन सिंह वहमी दे लागे सतगुरु प्रताप सिंह सच्चे पातशाह जी पहुंचे ते बड़े आदर मान सत्कार दे नाल सतगुरु प्रताप सिंह सच्चे पातशाह जी नूं बिठाया गया। वहमी सिर चरणन पर तर के रोन लागियो उफ उफ करके। उस वेले सतगुरु प्रताप सिंह दे चरणा दे उते तरन सिंह वहमी ने अपना मत्था रख्या है ते फिर ਉੱਚੀ ਉੱਚੀ ਸਤਿਗੁਰਾਂ ਦੇ ਸਾਹਮਣੇ ਰੋਣ ਲੱਗਾ। ਪ੍ਰਭੂ ਉਠਾਏ ਬੋਲੇ ਅਸ ਬੈਨਾ, ਅਭੀ ਕਾਮ ਬਹੁਤ ਤੁਝ ਸੇ ਲੈਣਾ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਹਿਮੀ ਨੂੰ ਬਾਹਾਂ ਤੋਂ ਫੜ ਕੇ ਉੱਚਾ ਚੁੱਕਿਆ ਤੇ ਫਿਰ ਬਚਨ ਕੀਤਾ, ਕਹਿੰਦੇ ਨੇ ਅਭੀ ਕਾਮ ਬਹੁਤ ਤੁਝ ਤੇ ਲੈਣਾ। ਸਤਿਗੁਰੂ ਜੀ ਕਹਿੰਦੇ ਨੇ ਤਰਨ ਸਿੰਘਾ, ਅਜੇ ਤੇ ਤੇਰੇ ਤੋਂ ਅਸੀਂ ਬਹੁਤ ਵੱਡਾ ਕੰਮ ਲੈਣਾ। ਤਰਨ ਸਿੰਘ ਕਾਹੇ ਕਬਰਾਓ, ਅਭੀ ਤੋਹੇ ਮੈਂ ਤਰਨ ਬਣਾਓ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਕਿ ਤਰਨ ਸਿੰਘਾ, ਤੂੰ ਇਸ ਵੇਲੇ ਇੰਨਾ ਜ਼ਿਆਦਾ ਕਿਉਂ ਘਬਰਾ ਰਿਹਾ ਹੈ? ਅਭੀ ਤੋਹੇ ਮੈਂ ਤਰਨ ਬਣਾਓ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਹੁਣ ਤੈਨੂੰ ਤਰਨ ਬਣਾ ਦਿਆਂਗਾ, ਜਵਾਨ ਕਰ ਦਿਆਂਗਾ। ਪੈਣੀ ਸਾਹਿਬ ਤੁਮ ਢਿੱਗ ਆਵੋ, ਦੈ ਹੋਏ ਔਖਦ ਪੁਸ਼ਟ ਹੋਏ ਜਾਵੋ। ਸਤਿਗੁਰਾਂ ਨੇ ਬਚਨ ਕੀਤਾ ਕਿ ਮੇਰੇ ਕੋਲ ਤੂੰ ਸ੍ਰੀ ਪੈਣੀ ਸਾਹਿਬ ਪਹੁੰਚੀ, ਜਦੋਂ ਤੂੰ ਸ੍ਰੀ ਪੈਣੀ ਸਾਹਿਬ ਆਵੇਗਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਇੱਕ ਔਖਦੀ ਦਵਾਂਗਾ, ਇੱਕ ਔਸ਼ਦੀ ਪਾਵ ਕੇ ਦਵਾਈ ਦੇਵਾਂਗਾ, ਜਿਨੂੰ ਖਾ ਕੇ ਤੂੰ ਬਿਲਕੁਲ ਤੰਦਰੁਸਤ ਹੋ ਜਾਏਗਾ। ਇਤਨੇ ਮੇ ਬਹੁ ਸੰਗਤ ਆਈ, ਗੁਰਬਚਨ ਸਿੰਘ ਕਰ ਆਇਓ ਤਾਈ। ਅਜੇ ਤਰਨ ਸਿੰਘ ਵਹਿਮੀ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਬਿਲਾਸ ਕਰ ਹੀ ਰਹੇ ਸਨ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਆਉਣ ਦੀ ਖਬਰ ਨੂੰ ਸੁਣ ਕੇ ਬਹੁਤੀ ਸੰਗਤ ਉੱਥੇ ਪਹੁੰਚ ਗਈ ਹੈ। ਕਵੀ ਜੀ ਲਿਖਦੇ ਨੇ ਇੱਕ ਗੁਰਬਚਨ ਸਿੰਘ ਨਾਂ ਦਾ ਸਿੰਘ ਸੀ, ਉਹ ਵੀ ਛੇਤੀ ਦੌੜ ਕੇ ਪਹੁੰਚੇ। ਸੰਗਤ ਮੇ ਵਹਿਮੀ ਕਯੋ ਪ੍ਰਭ ਬਿਨੈ ਸੁਨੀ ਜੈ, ਸੁਤ ਗੁਰਬਚਨ ਸਿੰਘ ਕੋ ਦੀਜੈ। ਉਹ ਜਿਹੜਾ ਗੁਰਬਚਨ ਸਿੰਘ ਆਇਆ ਹੈ, ਉਹਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਸੀ ਤੇ ਗੁਰਬਚਨ ਸਿੰਘ ਬੜਾ ਮਿਲਾਪ ਰੱਖਿਆ ਕਰਦਾ ਸੀ ਵਹਿਮੀ ਜੀ ਦੇ ਨਾਲ। ਇਸ ਕਰਕੇ ਉਸ ਵੇਲੇ ਤਰਨ ਸਿੰਘ ਵਹਿਮੀ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਮੇਰਾ ਯਾਰ ਗੁਰਬਚਨ ਸਿੰਘ ਹੈ, ਇਹਦੇ ਘਰ ਪੁੱਤਰ ਨਹੀਂ ਹੈ, ਕਿਰਪਾ ਕਰਕੇ ਇਹਨੂੰ ਪੁੱਤਰ ਦੇ ਦਾਤ ਬਖਸ਼ੋ। ਸੰਗਤ ਮੈਂ ਅਰਦਾਸ ਕਰਾਵੈ, ਪ੍ਰਭ ਕਹੀ ਉਹ ਪੁੱਤਰ ਹੋਏ ਜਾਵੈ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸੰਗਤ ਦੇ ਵਿੱਚ ਅਰਦਾਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਾਵ ਕੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ, ਸੁਤ ਗੁਰਬਚਨ ਸਿੰਘ ਕੇ ਹੋਏ ਜੀਵੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜ਼ਰੂਰ ਸਤਿਗੁਰੂ ਰਾਮ ਸਿੰਘ ਜੀ ਕਿਰਪਾ ਕਰਨਗੇ ਤੇ ਗੁਰਬਚਨ ਸਿੰਘ ਦੇ ਘਰ ਦੇ ਵਿੱਚ ਪੁੱਤਰ ਹੋ ਜਾਏਗਾ। ਇਮਹੀ ਆਏ ਹੋਰ ਸਿੰਘ ਕਹਿਆ, ਗੁਰਬਚਨ ਸਿੰਘ ਪਰ ਕਰਿਓ ਦਇਆ। ਇੰਨੇ ਚਿਰ ਨੂੰ ਇੱਕ ਹੋਰ ਸਿੰਘ ਉੱਥੇ ਪਹੁੰਚਿਆ ਤੇ ਉਹਨੇ ਵੀ ਵਹਿਮੀ ਦੀ ਤਰ੍ਹਾਂ ਅਰਜ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ, ਗੁਰਬਚਨ ਸਿੰਘ ਦੇ ਘਰ ਕਿਰਪਾ ਕਰੋ, ਪੁੱਤਰ ਹੋ ਜਾਵੇ। ਇਹ ਤੋਂ ਅਰਜ਼ ਭਈ ਮਨਜ਼ੂਰ, ਹੱਸ ਕਰ ਬੋਲੇ ਮਹਜੂਰ। ਦੁਬਾਰਾ ਉਹੀ ਅਰਜ ਜਦੋਂ ਉਹਨੇ ਆਣ ਕੇ ਕੀਤੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਉਸ ਸਿੰਘ ਨੂੰ ਕਹਿੰਦੇ ਨੇ, ਇਹ ਤੋਂ ਅਰਜ ਭਈ ਮਨਜ਼ੂਰ, ਪਾਵ ਕੇ ਇਹ ਜਿਹੜੀ ਅਰਜ ਹੈ ਇਹ ਤੇ ਮਨਜ਼ੂਰ ਹੋ ਗਈ ਹੈ। ਪਰ ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰਾਂ ਨੇ ਵਹਿਮੀ ਦੇ ਅਰਜ ਕਰਨ ਦੇ ਉੱਤੇ ਆਖਿਆ ਸੀ ਅਰਦਾਸ ਕਰਾਂਗੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਤੇ ਸਤਿਗੁਰੂ ਰਾਮ ਸਿੰਘ ਜੀ ਕਿਰਪਾ ਕਰਨਗੇ ਤੇ ਪੁੱਤਰ ਹੋ ਜਾਵੇਗਾ। ਪਰ ਇਹ ਸਵੇਰੇ ਕਹਿ ਰਹੇ ਨੇ ਇਹ ਤੋਂ ਅਰਜ ਮਨਜ਼ੂਰ ਪਈ, ਪਾਵ ਕੇ ਤੇ ਅਰਜ ਮਨਜ਼ੂਰ ਹੋ ਗਈ ਹੈ। ਕਹਿਣ ਦਾ ਭਾਵ ਇਹ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੀ ਪੁੱਤਰ ਦੀ ਦਾਤ ਦੇਣੀ ਸੀ, ਉਹ ਅਰਜ ਪ੍ਰਵਾਨ ਹੋ ਚੁੱਕੀ ਸੀ ਅਰਦਾਸਾ ਕਰਨਾ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਇੱਕ ਸਤਿਕਾਰ ਰੱਖਣਾ ਸੀ। ਹੱਸ ਕਰ ਬੋਲੇ ਇਮ ਹਜੂਰ ਹਜੂਰ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਇਹ ਤੇ ਅਰਜ ਭਾਈ ਪਹਿਲਾਂ ਹੀ ਮਨਜੂਰ ਹੋ ਗਈ। ਕਿਤ ਸੋਇਆਏ ਕਿਤ ਵੱਲ ਗਏ ਗਿਓ ਵਹਿ ਮੀਨੂ ਵਹਿਮ ਸੀ ਪਏ। ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਉਥੋਂ ਚਲੇ ਗਏ, ਕਿਥੋਂ ਆਏ ਸਨ, ਅੱਗੇ ਕਿੱਧਰ ਨੂੰ ਗਏ, ਇਸ ਗੱਲ ਦਾ ਵਹਿਮੀ ਜੀ ਨੂੰ ਕੋਈ ਪਤਾ ਨਹੀਂ। ਗਿਓ ਵਹਿਮੀ ਨੂੰ ਵਹਿਮ ਸੀ ਪੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਤਰਨ ਸਿੰਘ ਵਹਿਮੀ ਸੀ ਉਹਨਾਂ ਨੂੰ ਵਹਿਮ ਹੀ ਪੈ ਗਿਆ। ਵਹਿਮੀ ਤਰਨ ਸਿੰਘ ਜੀ ਦਾ ਤਖੱਲਸ ਸੀ। ਜਸ ਜੀਵਨ ਉਹਨਾਂ ਨੇ ਪੁਸਤਕ ਲਿਖੀ ਹੈ, ਉਹਦੇ ਵਿੱਚ ਜਦੋਂ ਮਾਤਾ ਜੀਵਨ ਕੌਰ ਜੀ ਦੇ ਨਾਲ ਤਰਨ ਸਿੰਘ ਵਹਿਮੀ ਦਾ ਵਾਰਤਾਲਾਪ ਹੁੰਦਾ ਹੈ ਤੇ ਛੋਟੀ ਛੋਟੀ ਗੱਲ ਵੀ ਉਹ ਮਾਤਾ ਜੀ ਤੋਂ ਪੁੱਛਦੇ ਨੇ ਤੇ ਉੱਥੇ ਲਿਖਿਆ ਹੋਇਆ ਮਾਤਾ ਜੀ ਨੇ ਆਖਿਆ ਵੇ ਵਹਿਮੀਆਂ ਇਸੇ ਕਰਕੇ ਲੋਕ ਤੈਨੂੰ ਵਹਿਮੀ ਕਹਿੰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵਹਿਮੀ ਉਹਨਾਂ ਦਾ ਤਖੱਲਸ ਸੀ ਤੇ ਵਹਿਮੀ ਜੀ ਨੂੰ ਥੋੜਾ ਵਹਿਮ ਪੈ ਗਿਆ। ਖੋਜ ਦੇਖਣ ਨੂੰ ਮਾਨਵ ਕੱਲੇ ਪਿੰਡ ਤੋਂ ਬਾਹਰ ਖੋਜ ਨਾ ਚੱਲੇ। ਵਹਿਮੀ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਤਾ ਲਾਉਣ ਦੇ ਵਾਸਤੇ ਕਿ ਕਿੱਥੇ ਇੱਥੋਂ ਦਰਸ਼ਨ ਦੇ ਕੇ ਗਏ ਨੇ ਕੁਝ ਮਨੁੱਖਾਂ ਨੂੰ ਭੇਜਿਆ। ਸਤਿਗੁਰੂ ਪ੍ਰਤਾਪ ਸਿੰਘ ਦੇ ਪੈਰ ਨੂੰ ਦੇਖਦੇ ਹੋਏ ਉਹ ਜਦੋਂ ਪਿੰਡ ਤੋਂ ਬਾਹਰ ਵਾਰ ਗਏ ਨੇ ਤੇ ਬਾਹਰ ਕੋਈ ਵੀ ਚਰਨਾਂ ਦਾ ਨਿਸ਼ਾਨ ਨਹੀਂ ਹੈ, ਭਾਵ ਕਿ ਜਿਹੜਾ ਪੈਰਾਂ ਦਾ ਖੋਜ ਹੈ ਜਿਹੜਾ ਉਹ ਸਿਰਫ ਪਿੰਡ ਤੱਕ ਹੀ ਸੀਮਿਤ ਹੈ। ਵਹਿਮੀ ਭੈਣੀ ਸਾਹਿਬ ਪਧਾਰਾ ਔਖਦ ਨਾਹੀ ਮਿਲੇ ਦੀਦਾਰਾ। ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਿਹੜਾ ਇਹ ਦਰਸ਼ਨ ਦਿੱਤਾ ਹੈ ਇਹ ਇੱਕ ਕੌਤਕ ਹੀ ਕੀਤਾ ਹੈ। ਦਰਅਸਲ ਸਤਿਗੁਰੂ ਪ੍ਰਤਾਪ ਸਿੰਘ ਜੀ ਉੱਥੇ ਨਹੀਂ ਸਨ ਪਹੁੰਚੇ, ਸਰੀਰਕ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਕੀਤਾ। ਵਹਿਮੀ ਭੈਣੀ ਸਾਹਿਬ ਪਧਾਰਾ ਤੇ ਵਹਿਮੀ ਫਿਰ ਜਦੋਂ ਸ੍ਰੀ ਭੈਣੀ ਸਾਹਿਬ ਪਹੁੰਚਿਆ ਔਖਦ ਨਾਹੀ ਮਿਲੇ ਦੀਦਾਰਾ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ ਸੀ ਵਹਿਮੀਆਂ ਭੈਣੀ ਸਾਹਿਬ ਆਵੇਗਾ, ਤੈਨੂੰ ਔਸ਼ਧੀ ਦਵਾਂਗੇ, ਤੈਨੂੰ ਦਵਾਈ ਦਵਾਂਗੇ, ਤੂੰ ਰਾਜੀ ਹੋ ਜਾਏਗਾ। ਪਰ ਕਵੀ ਜੀ ਲਿਖਦੇ ਨੇ ਔਸ਼ਧ ਨਹੀਂ ਮਿਲੇ ਦੀਦਾਰਾ, ਔਸ਼ਧੀ ਤੇ ਨਾ ਮਿਲੀ। ਸਤਿਗੁਰੂ ਪ੍ਰਤਾਪ ਸਿੰਘ ਨੇ ਕੋਈ ਦਵਾਈ ਤੇ ਨਾ ਦਿੱਤੀ, ਪਰ ਕਵੀ ਜੀ ਲਿਖਦੇ ਨੇ ਦੀਦਾਰਾ ਜ਼ਰੂਰ ਹੋ ਗਿਆ, ਦਰਸ਼ਨ ਹੋਇਆ। ਦਰਸ਼ਨ ਘਰ ਤੇ ਠੀਕ ਹੋਏ ਗਿਆ ਤਨ ਮੇ ਕਸ਼ਟ ਰੰਚਨਾ ਰਹਾ। ਦਰਸ਼ਨ ਕਰਨ ਦੇ ਸਾਰ ਹੀ ਤਰਨ ਸਿੰਘ ਵਹਿਮੀ ਬਿਲਕੁਲ ਠੀਕ ਹੋ ਗਏ ਨੇ। ਕਵੀ ਜੀ ਲਿਖਦੇ ਨੇ ਕਿ ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਕਸ਼ਟ ਤੇ ਰੋਗ ਨਾ ਰਿਹਾ। ਗੁਰ ਬਚਨ ਸਿੰਘ ਕੀ ਚਿੱਠੀ ਆਈ ਪ੍ਰਭ ਜੀ ਹਮਰੀ ਵੇਲ ਵਧਾਈ। ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਮਾਂ ਪਾ ਕੇ ਫਿਰ ਗੁਰਬਚਨ ਸਿੰਘ ਦੀ ਚਿੱਠੀ ਪਹੁੰਚੀ ਹੈ, ਜਿਸ ਚਿੱਠੀ ਦੇ ਵਿੱਚ ਗੁਰਬਚਨ ਸਿੰਘ ਨੇ ਲਿਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੱਡੀ ਕਿਰਪਾ ਕੀਤੀ ਹੈ, ਸਾਡੀ ਵੇਲ ਵਧਾ ਦਿੱਤੀ ਹੈ, ਭਾਵ ਕਿ ਮੇਰੇ ਘਰ ਦੇ ਵਿੱਚ ਪੁੱਤਰ ਹੋਇਆ। ਵਹਿਮੀ ਪ੍ਰਭਟਿਗ ਦੌੜਿਓ ਗਯੋ ਆਜ ਖੁਸ਼ੀ ਕਾ ਅੰਤ ਨਾ ਰਹਿਓ। ਤਰਨ ਸਿੰਘ ਜੀ ਵਹਿਮੀ ਦੌੜਦੇ ਹੋਏ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ। ਆਜ ਖੁਸ਼ੀ ਕਾ ਅੰਤ ਨਾ ਰਹਿਓ, ਭਾਵ ਕਿ ਅੱਜ ਤਰਨ ਸਿੰਘ ਵਹਿਮੀ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ ਰਿਹਾ, ਭਾਵ ਕਿ ਇੱਕ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਦਾ ਸਰੀਰ ਅਰੋਗ ਹੋ ਗਿਆ ਸੀ, ਉਹ ਰਾਜ਼ੀ ਹੋ ਗਿਆ ਸੀ, ਤੇ ਦੂਜੇ ਪਾਸੇ ਉਹਦੀ ਅਰਜ਼ੀ ਵੀ ਮਨਜ਼ੂਰ ਹੋ ਗਈ ਸੀ। ਸਤਿਗੁਰੂ ਪ੍ਰਤਾਪ ਸਿੰਘ ਨੇ ਕਿਰਪਾ ਕਰਕੇ ਗੁਰਬਚਨ ਸਿੰਘ ਦੇ ਘਰ ਦੇ ਵਿੱਚ ਪੁੱਤਰ ਬਖਸ਼ਿਆ ਸੀ। ਰਾਮਪੁਰੀ ਪ੍ਰਭ ਭਏ ਪਰਸੰਨ ਵਹਿਮੀ ਕਹੇ ਗੁਰੂ ਧੰਨ ਧੰਨ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਕਵੀ ਰਾਮਪੁਰੀ ਲਿਖਦਾ ਹਾਂ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਤਰਨ ਸਿੰਘ ਵਹਿਮੀ ਜੀ ਕਹਿੰਦੇ ਨੇ ਕਿ हे ਸਤਿਗੁਰੂ ਪ੍ਰਤਾਪ ਸਿੰਘ ਜੀ ਤੁਸੀਂ ਧੰਨ ਹੋ ਤੁਸੀਂ ਧੰਨ ਹੋ। ਮੰਡੀ ਕੋ ਭਜਨੀਕ ਸਿੰਘ ਗੁਰ ਕੋ ਸਿੰਘ ਸਰਦਾਰ ਮੋ ਪ੍ਰਤੀ ਕੌਤਕ ਪ੍ਰਭ ਕੋ ਕਹੇ ਮਯੋਚਾਰ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਮੰਡੀ ਦੇ ਵਿਚ ਜਿਹੜੇ ਭਜਨੀਕ ਸਿੰਘ ਜੀ ਰਹਿੰਦੇ ਨੇ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਸਿੱਖ ਨੇ। ਕਵੀ ਜੀ ਲਿਖਦੇ ਨੇ ਕਿ ਭਜਨੀਕ ਸਿੰਘ ਨੇ ਮੈਨੂੰ ਇੱਕ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਕੌਤਕ ਸੁਣਾਇਆ ਤੇ ਮੈਂ ਉਹਨਾਂ ਤੋਂ ਸੁਣ ਕੇ ਲਿਖਿਆ। ਦਾਦੀ ਭਜਨੀਕ ਦੀ ਪ੍ਰਤੀਖਤੀ ਸੀ ਪ੍ਰਭੂ ਤਾਈ ਫੁੱਲ ਕਾਜੋ ਫੁੱਲਿਆ ਸੀ ਪਰੋਸ ਮਾਹੇ ਥਾਲ ਦੇ। ਇੱਕ ਸਮੇਂ ਦੀ ਵਾਰਤਾ ਕਵੀ ਜੀ ਲਿਖਦੇ ਨੇ ਕਿ ਭਜਨੀਕ ਸਿੰਘ ਨੇ ਸੁਣਾਈ ਕਿ ਜਿਹੜੀ ਭਜਨੀਕ ਸਿੰਘ ਦੀ ਦਾਦੀ ਸੀ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਡੀਕ ਕਰ ਰਹੀ ਸੀ। ਕਵੀ ਜੀ ਲਿਖਦੇ ਨੇ ਕਿ ਤਵੇ ਦੇ ਉੱਤੇ ਉਹ ਫੁਲਕਾ ਪਕਾ ਰਹੀ ਸੀ ਤੇ ਉਸੇ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਯਾਦ ਕੀਤਾ ਇਥੋਂ ਤੱਕ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਆਉਣਗੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਜਿਹੜਾ ਮੈਂ ਫੁਲਕਾ ਪਕਾਇਆ ਹੈ ਇਹਨੂੰ ਆਣ ਕੇ ਛਕਣਗੇ। ਉਹਨਾਂ ਨੇ ਫਿਰ ਥਾਲੇ ਦੇ ਵਿੱਚ ਫੁਲਕਾ ਪਰੋਸ ਕੇ ਰੱਖ ਦਿੱਤਾ। ਆਓ ਖਾਓ ਮਾਤਾ ਜੀਵਨ ਕੇ ਚਾਨੇ ਆਜ ਰੋੜ ਕੇ ਪਕਾਏ ਪ੍ਰਸ਼ਾਦ ਮੈਂ ਕਮਾਲ ਦੇ। ਉਸ ਵੇਲੇ ਜਿਹੜੀ ਭਜਨੀਕ ਸਿੰਘ ਦੀ ਦਾਦੀ ਸੀ ਜਿਹਨੂੰ ਕਿ ਪੁਲ ਵਾਲੀ ਮਾਈ ਵੀ ਆਖਿਆ ਜਾਂਦਾ ਹੈ ਉਹਨਾਂ ਨੇ ਅਰਜ ਕੀਤੀ ਹੈ ਕਿ ਆਓ ਮਾਤਾ ਜੀਵਨ ਕੌਰ ਜੀ ਦੇ ਚੰਨ ਸਪੁੱਤਰ ਸਤਿਗੁਰੂ ਪ੍ਰਤਾਪ ਸਿੰਘ ਜੀ ਇਹਨਾਂ ਆਣ ਕੇ ਪ੍ਰਸ਼ਾਦਿਆਂ ਨੂੰ ਛਕੋ ਮੈਂ ਰੋੜ ਕੇ ਪ੍ਰਸ਼ਾਦੇ ਕਮਾਲ ਦੇ ਪਕਾਏ ਨੇ। ਦਾਲ ਪ੍ਰਸ਼ਾਦ ਸੀ ਪਰੋਸ ਕੇ ਰੱਖ ਦਿੱਤਾ ਕਰ ਜੋਰ ਅਰਜ ਘਰੇ ਉਪਰ ਰੁਮਾਲ ਦੇ। ਦਾਲਾਂ ਤੇ ਪ੍ਰਸ਼ਾਦਾ ਥਾਲੇ ਦੇ ਵਿੱਚ ਪਰੋਸ ਕੇ ਪਾ ਕੇ ਰੱਖ ਦਿੱਤਾ ਹੱਥ ਜੋੜ ਕੇ ਅਰਜ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਪਹੁੰਚੋ ਤੇ ਆਣ ਕੇ ਪ੍ਰਸ਼ਾਦਿਆਂ ਨੂੰ ਛਕੋ। ਕਵੀ ਜੀ ਲਿਖਦੇ ਨੇ ਕਿ ਉੱਪਰ ਰੁਮਾਲੀ ਪਾ ਦਿੱਤੀ। ਨਾਨਕ ਦਾ ਮੇਣਾ ਦੇਖ ਕਹੇ ਮਯੂਚ ਕੂਕੀ ਜੋੜ ਗਈ ਬਿਰਤੀ ਵਿਚ ਇਸੇ ਹੀ ਖਿਆਲ ਦੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਥੋੜਾ ਚਿਰ ਮਾਈ ਨੇ ਉਡੀਕ ਕੀਤੀ ਪਰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨਾ ਪਹੁੰਚੇ ਤੇ ਫਿਰ ਉਹਨਾਂ ਨੇ ਆਖਿਆ ਕਿ ਭੈਣ ਨਾਨਕੀ ਨੇ ਜਦੋਂ ਫੁਲਕਾ ਪਕਾਇਆ ਸੀ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਨਾਨਕੀ ਨੇ ਯਾਦ ਕੀਤਾ ਸੀ ਤੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਮੱਕੇ ਤੋਂ ਚੱਲ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਨਕੀ ਜੀ ਦੇ ਫੁਲਕੇ ਨੂੰ ਛਕ ਸਕਦੇ ਨੇ ਤੇ ਤੁਸੀਂ ਸ੍ਰੀ ਭੈਣੀ ਸਾਹਿਬ ਤੋਂ ਕਿਉਂ ਨਹੀਂ ਆ ਸਕਦੇ। ਇਸ ਪ੍ਰਕਾਰ ਦੇ ਨਾਲ ਉਹਨੇ ਪੁਕਾਰਿਆ ਜੁੜ ਗਈ ਬਿਰਤੀ ਵਿਚ ਇਸੇ ਹੀ ਖਿਆਲ ਦੇ। ਉਸੇ ਵੇਲੇ ਮਾਤਾ ਦੀ ਬਿਰਤੀ ਲੱਗ ਗਈ ਹੈ ਇਸੇ ਹੀ ਖਿਆਲ ਦੇ ਵਿਚ ਮਾਤਾ ਜੁੜ ਗਈ। ਜਾਹੋ ਕੇ ਰਸਤੇ ਸਤ ਗੁਰੂ ਜੀ ਜਾ ਰਹੇ ਸੀ ਸ਼ਿਮਲੇ ਨੂੰ ਚੱਟ ਮੋੜ ਕਰ ਆ ਕੇ ਬਾਹਰ ਖੜਕਾਇਆ ਥਾ। ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਉਸ ਬੀਬੀ ਨੇ ਮਾਈ ਨੇ ਬੇਨਤੀ ਕੀਤੀ ਸੀ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸ਼ਿਮਲੇ ਵੱਲ ਜਾ ਰਹੇ ਸਨ। ਰਸਤੇ ਦੇ ਵਿਚ ਜਾਹੂ ਨਾਂ ਦੀ ਇੱਕ ਜਗ੍ਹਾ ਹੈ ਸਤਿਗੁਰੂ ਜੀ ਉੱਥੇ ਪਹੁੰਚੇ ਸਨ ਤੇ ਸਤਿਗੁਰੂ ਅੰਤਰਜਾਮੀ ਜੀ ਨੇ ਉਸੇ ਵੇਲੇ ਹੁਕਮ ਕੀਤਾ ਕਿ ਕਾਰ ਨੂੰ ਪਿੱਛੇ ਮੋੜੋ। ਸਤਿਗੁਰਾਂ ਦਾ ਬਚਨ ਮੰਨ ਕੇ ਕਾਰ ਨੂੰ ਮੋੜਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਝੱਟ ਹੀ ਮੰਡੀ ਪਹੁੰਚ ਗਏ ਤੇ ਕਵੀ ਜੀ ਲਿਖਦੇ ਨੇ ਇਹਨਾਂ ਦੇ ਘਰ ਦਾ ਬੂਹਾ ਖੜਕਾਇਆ। ਕਿੱਥੇ ਬੈਠੀ ਨਾਨਕੀ ਅਚਾਨਕ ਹੀ ਹਾਕ ਮਾਰੀ ਸ਼ਿਗਰ ਲੈ ਆਓ ਜੋ ਰੋੜ ਕੇ ਪਕਾਇਆ ਥਾ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਘਰ ਪਹੁੰਚੇ ਆਉਂਦਿਆਂ ਸਾਰ ਘਰ ਦੇ ਅੰਦਰ ਦਾਖਲ ਹੁੰਦਿਆਂ ਹੀ ਸਤਿਗੁਰੂ ਪ੍ਰਤਾਪ ਸਿੰਘ ਨੇ ਉੱਚੀ ਆਵਾਜ਼ ਦੇ ਨਾਲ ਆਖਿਆ ਕਿ ਕਿੱਥੇ ਨਾਨਕੀ ਬੈਠੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਲੈ ਸ਼ੀਘਰਤਾ ਦੇ ਨਾਲ ਪ੍ਰਸ਼ਾਦਾ ਲੈ ਕੇ ਆ, ਜਿਹੜਾ ਰੋੜ ਕੇ ਪਕਾਇਆ। ਤੂੰ ਤੂੰ ਹੈ ਨਾਨਕੀ ਹੀ, ਮੈਂ ਕਹਾਂ ਨਾਨਕੀ ਹੂੰ, ਜਾਏ ਰਹਿਆ ਤਾਹੀ ਮੈਨੇ ਕਾਹੇ ਅਟਕਾਇਆ ਥਾ। ਜਦੋਂ ਇਸ ਤਰ੍ਹਾਂ ਦੀ ਆਵਾਜ਼ ਮਾਤਾ ਦੇ ਕੰਨਾਂ ਦੇ ਵਿੱਚ ਪਹੁੰਚੀ ਹੈ, ਦੌੜ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਡਿੱਗ ਪਈ, ਕਹਿੰਦੀ ਹੈ ਤੂੰ ਤੂੰ ਨਾਨਕ ਹੀ, ਮੈਂ ਕਹਾਂ ਨਾਨਕੀ ਹੂੰ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਤੇ ਵਾਕਿਆ ਹੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੂਪ ਹੋ। ਮੈਂ ਕਹਾਂ ਨਾਨਕੀ ਹੂੰ, ਪਰ ਮੈਂ ਨਾਨਕੀ ਹੋਵਾਂ ਇਹ ਮੇਰੀ ਇੰਨੀ ਵੱਡੀ ਹੈਸੀਅਤ ਨਹੀਂ ਹੈ। ਤੁਸੀਂ ਤੇ ਜ਼ਰੂਰ ਨਾਨਕ ਹੋ, ਪਰ ਮੈਂ ਨਾਨਕੀ ਨਹੀਂ ਹਾਂ। ਅਜਾਏ ਰਹਿਆ ਤਾਹੀਂ ਮੈਂ ਰਾਹੋਂ ਅਟਕਾਇਆ ਹੈ, ਭਾਵ ਕਿ ਮੈਂ ਤੇ ਗੁਨਾਹ ਕੀਤਾ, ਗਲਤੀ ਕੀਤੀ ਕਿ ਤੁਸੀਂ ਜਾ ਰਹੇ ਸੀ ਤੇ ਰਾਹ ਦੇ ਵਿੱਚੋਂ ਹੀ ਤੁਹਾਨੂੰ ਜਾਣ ਤੋਂ ਅਟਕਾ ਲਿਆ। ਪਰ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਤਾ ਕੋਈ ਗੱਲ ਨਹੀਂ, ਤੂੰ ਜਿਹੜਾ ਪ੍ਰਸ਼ਾਦਾ ਪਕਾਇਆ ਹੈ ਉਹ ਸਾਨੂੰ ਛਕਾ। ਇਸੇ ਲਈ ਕਹੇ ਇਤਿਹਾਸ ਕਵੀ ਰਾਮਪੁਰੀ, ਭਗਤ ਵਛਲ ਪ੍ਰਭ ਨਾਮ ਜੋ ਧਰਾਇਆ ਥਾ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ, ਇਸੇ ਕਰਕੇ ਸਤਿਗੁਰੂ ਨੂੰ ਭਗਤ ਵਛਲ ਆਖਿਆ ਜਾਂਦਾ ਹੈ, ਭਾਵ ਕੇ ਭਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਂਦਾ ਹੈ। ਇਸੇ ਕਰਕੇ ਕਵੀ ਜੀ ਲਿਖਦੇ ਨੇ ਕਿ ਮੈਂ ਰਾਮਪੁਰੀ ਨੇ ਇਹ ਇਤਿਹਾਸ ਦੀ ਗਾਥਾ ਜਿਹੜੀ ਸਾਖੀ ਹੈ ਉਹਨੂੰ ਬਿਆਨ ਕੀਤਾ। ਪ੍ਰੀਤ ਕਰੀਤ ਅਜੀਬ ਹੈ, ਸੁਣੀਏ ਲਾਏ ਕਰ ਧਿਆਨ, ਅਲੂਣੋ ਖਾਓ ਸਾਗ ਥਾ, ਬਿਦਰ ਕੋ ਸ੍ਰੀ ਭਗਵਾਨ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਜਿਹੜੀ ਪ੍ਰੀਤ ਦੀ ਰੀਤੀ ਹੈ ਉਹ ਬੜੀ ਅਜੀਬ ਹੈ, ਬੜੀ ਵਿਲੱਖਣ ਤੇ ਬੜੀ ਅਲੌਕਿਕ ਹੈ। ਸੁਣੀਏ ਲਾਏ ਕਰ ਧਿਆਨ, ਹੇ ਸਰੋਤਾ ਜਣੋ ਧਿਆਨ ਦੇ ਨਾਲ ਇਸ ਨੂੰ ਸ਼੍ਰਵਣ ਕਰੋ। ਅਲੂਣੋ ਖਾਇਓ ਸਾਗ ਥਾ, ਬਿਦਰ ਕੋ ਸ੍ਰੀ ਭਗਵਾਨ, ਭਾਵ ਕੇ ਪ੍ਰੇਮ ਦੀ ਰੀਤੀ ਐਸੀ ਹੈ ਕਿ ਭਗਵਾਨ ਕ੍ਰਿਸ਼ਨ ਜੀ ਨੇ ਬਿਦਰ ਦੇ ਘਰ ਦੇ ਵਿੱਚ ਜਾ ਕੇ ਉਹਦਾ ਅਲੂਣਾ ਹੀ ਸਾਗ ਸਿਰਫ ਪ੍ਰੇਮ ਦੇ ਵਸ ਦੇ ਵਿੱਚ ਹੋ ਕੇ ਛਕਿਆ ਸੀ। ਸੇਵਕ ਸੇਠ ਹਰਬੰਸ ਸਿੰਘ, ਬਿਦਰ ਤੇ ਕਛਕ ਵੱਧ, ਪ੍ਰੇਮ ਕੇ ਆਗੇ ਨੇਮ ਨਹੀਂ, ਕਹਿ ਆਲਮ ਸਦ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸੇਵਕ ਜਿਹੜੇ ਸਨ ਸੇਠ ਹਰਬੰਸ ਸਿੰਘ ਜੀ, ਕਵੀ ਜੀ ਲਿਖਦੇ ਨੇ ਇਹ ਤੇ ਬਿਦਰ ਤੋਂ ਵੀ ਵੱਧ, ਕੁਝ ਕ ਉਹਨਾਂ ਤੋਂ ਵੀ ਵੱਧ ਨਿਕਲੇ। ਪ੍ਰੇਮ ਕੇ ਆਗੇ ਨੇਮ ਨਹੀਂ, ਕਹਿ ਆਲਮ ਸਦ। ਜਿਹੜੇ ਆਲਮ ਨੇ, ਜਿਹੜੇ ਵਿਦਵਾਨ ਨੇ, ਉਹ ਸਦਾ ਐਸਾ ਕਹਿੰਦੇ ਨੇ ਕਿ ਪ੍ਰੇਮ ਦੇ ਅੱਗੇ ਸਤਿਗੁਰੂ ਕਦੇ ਨੇਮ ਨਹੀਂ ਰੱਖਦਾ। ਅਚਾਨਕ ਮੇਲ ਪਾਇਓ ਗੁਰੂ ਕੇ, ਵਹਾਂ ਜਾਏ ਰਹੇ ਥੇ ਕੁੱਲੂ ਮਨਾਲੀ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਸਾਖੀ ਕਿ ਇੱਕ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕੁੱਲੂ ਮਨਾਲੀ ਦੇ ਵੱਲ ਜਾ ਰਹੇ ਸਨ। ਰਸਤੇ ਦੇ ਵਿੱਚ ਅਚਾਨਕ ਹੀ ਇਹਨਾਂ ਸੰਤਾਂ ਦੇ ਨਾਲ ਮੇਲ ਹੋ ਗਿਆ, ਭਾਵ ਕੇ ਹਰਬੰਸ ਸਿੰਘ ਦੇ ਨਾਲ। ਕਾਰ ਸਵਾਰ ਦਤਾਰ ਪਏ, ਸਾਈਕਲ ਇਨ ਥੀ ਢਿੱਲੀ ਟਾਲੀ। ਦਰਅਸਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਾਰ ਦੀ ਅਸਵਾਰੀ ਕੀਤੀ ਹੋਈ ਸੀ ਤੇ ਜਿਹੜੇ ਸਨ ਸੇਠ ਹਰਬੰਸ ਸਿੰਘ, ਇਹਨਾਂ ਨੇ ਸਾਈਕਲ ਦੀ ਸਵਾਰੀ ਕੀਤੀ ਹੋਈ ਸੀ ਤੇ ਸਾਈਕਲ ਵੀ ਕਵੀ ਜੀ ਲਿਖਦੇ ਨੇ ਕਿ ਢਿੱਲਾ ਢਾਲਾ ਹੀ ਸੀ, ਭਾਵ ਕੇ ਮਾੜਾ ਸੀ। ਛੱਡਣ ਕੋ ਸਾਥ ਨਾ ਚਾਹੀਆ, ਬਿਨ ਕੱਪੜੇ ਕੇ ਤਨ ਵੀ ਖਾਲੀ। ਦਰਅਸਲ ਐਸਾ ਹੋਇਆ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਸੀ ਹਰਬੰਸ ਸਿੰਘ ਨੂੰ ਕਿ ਸਾਨੂੰ ਰਸਤਾ ਦੱਸਿਆ, ਤੇ ਰਸਤਾ ਦੱਸਣ ਦੇ ਵਾਸਤੇ ਉਹ ਘਰੋਂ ਸਾਈਕਲ ਤੇ ਨਾਲ ਤੁਰਿਆ ਸੀ, ਰਸਤਾ ਤੇ ਦੱਸ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਦੀ ਕਾਰ ਚੱਲ ਪਈ। ਛੱਡਣ ਕੋ ਸਾਥ ਨਾ ਜੀ ਚਾਹੀਆ, ਪਰ ਸਤਿਗੁਰਾਂ ਦਾ ਸਾਥ ਛੱਡਣ ਨੂੰ ਜੀ ਨਾ ਕੀਤਾ ਹਰਬੰਸ ਸਿੰਘ ਦਾ। ਇਸੇ ਕਰਕੇ ਸਾਈਕਲ ਤੇ ਹੀ ਉਹ ਬਗੈਰ ਕੱਪੜੇ ਗਰਮ ਪਹਿਨਣ ਤੋਂ ਹੀ ਚੱਲ ਪਿਆ। ਮਗਰ ਹੀ ਕੁੱਲੂ ਮੈਂ ਪਹੁੰਚ ਗਏ, ਗੁਰੂ ਜਾਏ ਖੜੇ ਤੇ ਉਹੀ ਹਾਲੀ। ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਾਰ ਤੇਜ਼ੀ ਦੇ ਨਾਲ ਦੌੜੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਵੀ ਜੀ ਲਿਖਦੇ ਨੇ, ਅਜੇ ਕੁੱਲੂ ਦੇ ਵਿਚ ਪਹੁੰਚ ਗਏ, ਅਜੇ ਹੁਣੇ ਹੁਣੇ ਹੀ ਕੁੱਲੂ ਦੇ ਵਿਚ ਪਹੁੰਚੇ ਸਨ ਕਿ ਕੀ ਦੇਖਿਆ, ਇੰਨੇ ਚਿਰ ਨੂੰ ਮਗਰੇ ਹੀ ਕੁੱਲੂ ਦੇ ਵਿਚ ਆਪਣੀ ਆਪਣੇ ਸਾਈਕਲ ਦੀ ਸਵਾਰੀ ਕਰਕੇ ਹੀ ਹਰਬੰਸ ਸਿੰਘ ਵੀ ਪਹੁੰਚ ਗਏ। ਸਿੱਖ ਕੇ ਪ੍ਰੇਮ ਪਿਖ ਬੋਲੇ ਸ੍ਰੀ ਮਹਾਰਿਖ, ਕੈਸੇ ਅੱਜ ਤਨ ਕਨ ਗੇਜ ਬਿਨੀ ਟਾਕਾ ਹੈ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਜਦੋਂ ਆਪਣੇ ਸਾਹਮਣੇ ਦੇਖਿਆ ਖਲੋਤਾ ਹਰਬੰਸ ਸਿੰਘ ਨੂੰ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਦੇਖਿਆ ਪ੍ਰੇਮ ਦੇ ਵਿਚ ਹੋ ਕੇ ਸਿੱਖ ਨੂੰ, ਸਤਿਗੁਰੂ ਜੀ ਜੋ ਕਿ ਮਹਾ ਰਿਸ਼ੀਆਂ ਦੇ ਰਿਖੀ ਨੇ, ਉਹ ਬੋਲੇ ਕੈਸੇ ਅੱਜ ਤਨ ਕਾ ਨੰਗੇਜ ਪੀ ਨਹੀਂ ਟਾਕਾ ਹੈ। ਹੇ ਹਰਬੰਸ ਸਿੰਘਾ, ਤੂੰ ਕਿਸ ਤਰ੍ਹਾਂ ਇੰਨੀ ਛੇਤੀ ਪਹੁੰਚ ਗਿਆ, ਦੇਖ ਤੇਰੇ ਸਰੀਰ ਦੇ ਉੱਤੇ ਗਰਮ ਕੱਪੜੇ ਵੀ ਨਹੀਂ ਤੇ ਤੂੰ ਇੱਥੇ ਪਹੁੰਚ ਗਏ। ਬਿਗੜੀ ਥੀ ਰਾਹੇ ਤੁਮ ਕਾਹੇ ਕੋ ਉਹਾਂ ਆਏ, ਪਾੜੇ ਰਿਹਾ ਚੜ ਚੜ ਬਰਫੋਂ ਕਾ ਫਾਕਾ ਏ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਰਾਵਾਂ ਕਿੰਨੀਆਂ ਵਿਗੜੀਆਂ ਹੋਈਆਂ ਨੇ, ਵਿੰਗੇ ਟੇਢੇ ਪਹਾੜੀ ਰਸਤੇ ਨੇ, ਤੂੰ ਕਿਸ ਪ੍ਰਕਾਰ ਦੇ ਨਾਲ ਇੱਥੇ ਪਹੁੰਚ ਗਿਆ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਦੇਖ ਜਿਹੜਾ ਬਰਫਾਂ ਦਾ ਫਾਕਾ ਹੈ, ਭਾਵ ਕੇ ਜਿਹੜੀ ਬਰਫ਼ ਹੈ, ਉਹਦੀ ਫਹਾਰ ਵੀ ਆਕਾਸ਼ ਦੇ ਵਿੱਚੋਂ ਹੌਲੀ ਹੌਲੀ ਝੜ ਰਹੀ। ਮੌਤ ਸੇ ਨਾ ਡਰੇ ਯਾਰੇ ਕੈਸੇ, ਮੌਤ ਸੇ ਨਾ ਡਰੇ ਯਾਰੇ ਕੈਸੇ ਤੁਮ ਹਾਰੇ, ਹਾਰੇ ਹਾਰੇ ਜਰੇ ਜਰੇ ਪ੍ਰਤਾਪ ਕਰੇ ਮੁਖ ਵਾਂਕਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਮੌਤ ਸੇ ਨਾ ਡਰੇ, ਭਾਵ ਕੇ ਤੂੰ ਮੌਤ ਤੋਂ ਨਹੀਂ ਡਰਿਆ, ਅਰੇ ਕੈਸੇ ਤੁਮ। ਹੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਹਰਬੰਸ ਸਿੰਘਾ, ਤੂੰ ਕਿਸ ਤਰ੍ਹਾਂ ਦਾ ਹੈ, ਹਰੇ ਹਰੇ ਜਰੇ ਜਰੇ ਪ੍ਰਤਾਪ ਕਰੇ ਮੁਖ ਵਾਂਕਾ ਹੈ। ਪਰ ਉਸ ਵੇਲੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਹਰ ਇੱਕ ਜਗ੍ਹਾ ਦੇ ਉੱਤੇ ਹੇ ਸਤਿਗੁਰੂ ਪ੍ਰਤਾਪ ਸਿੰਘ ਜੀ, ਜ਼ਰੇ ਜ਼ਰੇ ਦੇ ਵਿੱਚ ਤੁਹਾਡਾ ਨਿਵਾਸ ਹੈ, ਐਸਾ ਮੁਖ ਦੇ ਵਿੱਚੋਂ ਹਰਬੰਸ ਸਿੰਘ ਨੇ ਆਖਿਆ। ਖੁਸ਼ੀ ਰੋ ਪਿਆਰੇ ਕਰ ਫਿਰ ਕਹਿਣ ਧੰਨਵਾਰੇ, ਜਾਉ ਬਲਿਹਾਰੀ ਗੁਰੂ ਸਿੱਖੀ ਦਾ ਜੈਸਾ ਕਾਏ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਬੜੇ ਖੁਸ਼ ਹੋਏ ਉਸ ਹਰਬੰਸ ਸਿੰਘ ਦੇ ਉੱਤੇ। ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ, ਮੈਂ ਤੇਰੇ ਤੇ ਬੜਾ ਖੁਸ਼ ਹਾਂ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਬੜਾ ਧੰਨਵਾਦ ਹੈ, ਮੈਂ ਬਲਿਹਾਰ ਜਾਂਦਾ ਹਾਂ, ਗੁਰਸਿੱਖੀ ਦੀ ਜਹੀ ਸਾਕਾ ਹੈ, ਭਾਵ ਕੇ ਗੁਰੂ ਦੀ ਤੇ ਸਿੱਖੀ ਦੀ ਇਹ ਸ਼ਾਖਾ ਹੈ, ਭਾਵ ਕੇ ਇਹ ਨਾਤਾ ਹੈ। ਮਸਤਕ ਨਿਵਾਵੇ ਪ੍ਰੇਮ ਸੋ, ਅਰਜ਼ ਕਰੇ ਕਰ ਜ਼ੋਰ, ਤੁਮ ਬਿਨ ਅਟਕਿਓ ਨੈਕ ਨਹੀਂ, ਪ੍ਰਭ ਜੀ ਜੀਰਾ ਮੋਰ। ਮੱਥਾ ਟੇਕਿਆ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਉੱਤੇ ਹਰਬੰਸ ਸਿੰਘ ਨੇ ਤੇ ਪ੍ਰੇਮ ਦੇ ਨਾਲ ਹੱਥ ਜੋੜ ਕੇ ਅਰਜ਼ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਗੈਰ ਰਤਾ ਮਾਤਰ ਵੀ ਮੇਰਾ ਜਿਹੜਾ ਜੀਆ ਸੀ ਉਹ ਨਾ ਰੁਕਿਆ, ਇਸ ਕਰਕੇ ਤੁਹਾਡੇ ਪ੍ਰੇਮ ਦੀ ਖਿੱਚ ਦੇ ਕਰਕੇ ਹੀ ਸੱਚੇ ਪਾਤਸ਼ਾਹ ਜੀ ਮੈਂ ਇੱਥੇ ਪਹੁੰਚ ਗਿਆ। ਅਸਤ ਪਾਇਓ ਦਿਨ ਬਚਨ ਬਿਲਾਸ, ਰਹਿਣ ਭਾਈ ਸਿੰਘ ਪਇਓ ਉਦਾਸ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਚਨ ਬਿਲਾਸ ਕਰਦਿਆਂ ਕਰਦਿਆਂ ਰਾਤ ਹੋ ਗਈ, ਦਿਨ ਅਸਤ ਹੋ ਗਿਆ। ਕਵੀ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਉਹਨਾਂ ਦਾ ਚਿੱਤ, ਭਾਵ ਕਿ ਹਰਬੰਸ ਸਿੰਘ ਦਾ, ਬੜਾ ਉਦਾਸ ਹੋਇਆ। ਉਦਾਸੀ ਦਾ ਇੱਕ ਵੱਡਾ ਕਾਰਨ ਸੀ, ਕਵੀ ਜੀ ਅੱਗੇ ਬਿਆਨ ਕਰਦੇ ਨੇ। ਸਤਿਗੁਰੂ ਜੀ ਟਿਗ ਅਰਜ ਗੁਜ਼ਾਰੀ, ਅੰਮ੍ਰਿਤ ਸਰ ਤਰੀਕ ਹਮਾਰੀ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਹਰਬੰਸ ਸਿੰਘ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਮੇਰੀ ਅੰਮ੍ਰਿਤਸਰ ਕੱਲ ਨੂੰ ਤਰੀਕ ਹੈ।
ਜਾਣਾ ਸੁਭਾ ਥਾ ਬੀਚ ਕਚਹਿਰੀ,
ਅਬ ਕੈਸੇ ਹੋਵੇਗੀ ਖੈਰੀ। ਕਹਿੰਦਾ ਸੱਚੇ ਪਾਤਸ਼ਾਹ ਜੀ, ਕੱਲ ਨੂੰ ਅੰਮ੍ਰਿਤਸਰ ਤਰੀਕ ਭੁਗਤਣ ਦੇ ਵਾਸਤੇ ਜਾਣਾ ਸੀ। ਸੱਚੇ ਪਾਤਸ਼ਾਹ ਜੀ, ਕੱਲ ਮੈਂ ਕਚਹਿਰੀ ਦੇ ਵਿਚ ਪੇਸ਼ ਹੋਣਾ ਸੀ। ਅਬ ਕੈਸੇ ਹੋਵੇਗੀ ਖੈਰੀ। ਪਰ ਸੱਚੇ ਪਾਤਸ਼ਾਹ ਜੀ, ਮੈਂ ਬਹੁਤ ਦੂਰ ਪਹੁੰਚ ਚੁੱਕਾ ਹਾਂ। ਸੱਚੇ ਪਾਤਸ਼ਾਹ ਜੀ, ਇਥੋਂ ਅੰਮ੍ਰਿਤਸਰ ਜਾਣਾ ਸਮੇਂ ਸਿਰ ਬੜਾ ਔਖਾ ਹੋਵੇਗਾ। ਤੇ ਸੱਚੇ ਪਾਤਸ਼ਾਹ ਜੀ, ਮੇਰਾ ਜਿਹੜਾ ਖੈਰੀਅਤ ਵਾਲਾ ਕਾਰਜ ਹੈ ਉਹ ਕਿਵੇਂ ਸਹੁਰੇਗਾ। ਯਾਦ ਰਹਿਓ ਨਾ ਮੋਤਨ ਨੰਗਾ, ਚਾਲ ਪੜਿਓ ਏਸੇ ਬੇਢੰਗਾ। ਕਹਿੰਦਾ ਹੱਥ ਜੋੜ ਕੇ ਹਰਬੰਸ ਸਿੰਘ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ, ਤੁਹਾਡੇ ਪ੍ਰੇਮ ਨੇ ਐਸਾ ਖਿੱਚਿਆ ਕਿ ਮੈਨੂੰ ਨਾ ਤੇ ਤਰੀਕ ਦੀ ਯਾਦ ਰਹੀ ਤੇ ਨਾ ਹੀ ਮੈਂ ਆਪਣੇ ਕੱਪੜਿਆਂ ਦੀ ਕੋਈ ਸੰਭਾਲ ਕੀਤੀ। ਇਸੇ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ, ਮੈਂ ਕਿਸੇ ਅਸਵਾਰੀ ਚੰਗੀ ਨੂੰ ਵੀ ਨਹੀਂ ਪਾਲਿਆ, ਸਿਰਫ ਸਾਈਕਲ ਤੇ ਚੜ ਕੇ ਇੱਥੇ ਆ ਗਿਆ। ਮੈਂ ਬੇਢੰਗੇ ਤਰੀਕੇ ਦੇ ਨਾਲ ਹੀ ਆ ਗਿਆ। ਬਿਨ ਬਰੇਕ ਸਾਈਕਲ ਮੇਰੀ, ਇਹਾਂ ਆਏ ਕਰ ਮੈਨੇ ਹੇਰੀ। ਤੇ ਸੱਚੇ ਪਾਤਸ਼ਾਹ ਜੀ, ਮੈਂ ਤੇ ਉਥੋਂ ਪਤਾ ਨਹੀਂ ਕਿਸ ਪ੍ਰਕਾਰ ਦੇ ਨਾਲ ਇੱਥੇ ਪਹੁੰਚ ਗਿਆ। ਹੁਣ ਮੈਂ ਆਣ ਕੇ ਆਪਣੇ ਸਾਈਕਲ ਨੂੰ ਵੇਖਿਆ। ਸੱਚੇ ਪਾਤਸ਼ਾਹ ਜੀ, ਮੇਰੇ ਸਾਈਕਲ ਦੀਆਂ ਬ੍ਰੇਕਾਂ ਵੀ ਨਹੀਂ ਹਨ। ਇਹਾਂ ਆਏ ਕਰ ਮੈਨੇ ਹੇਰੀ, ਇੱਥੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਮੇਰੇ ਸਾਈਕਲ ਦੀਆਂ ਬ੍ਰੇਕਾਂ ਵੀ ਨੇ। ਬਹੁ ਉਤਰਾਈ ਆਈ ਚੜਾਈ, ਮੋਹੇ ਪਤਾ ਨਹੀਂ ਕੈਸੇ ਟਪਾਈ। ਸੱਚੇ ਪਾਤਸ਼ਾਹ ਜੀ, ਪਹਾੜਾਂ ਦੇ ਵਿਚ ਬੜੀਆਂ ਉੱਚੀਆਂ ਥਾਵਾਂ ਆਈਆਂ, ਬੜੀਆਂ ਉਤਰਾਈ ਵਾਲੀਆਂ ਨੀਵੀਆਂ ਥਾਵਾਂ ਆਈਆਂ। ਪਰ ਸੱਚੇ ਪਾਤਸ਼ਾਹ ਜੀ, ਮੈਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਇਹਨਾਂ ਔਖੀਆਂ ਥਾਵਾਂ ਤੋਂ ਮੈਂ ਕਿਸ ਪ੍ਰਕਾਰ ਦੇ ਨਾਲ ਬਗੈਰ ਬ੍ਰੇਕਾਂ ਦੇ ਸਾਈਕਲ ਦੇ ਉੱਤੇ ਚੜ ਕੇ ਪਹੁੰਚ ਗਿਆ। ਸੁਣ ਕਰ ਬੋਲੇ ਗੁਰ ਪ੍ਰਤਾਪ, ਕਾਰਜ ਸਾਰੇ ਗੋ ਪ੍ਰਭ ਆਪ। ਤੇ ਜਦੋਂ ਹਰਬੰਸ ਸਿੰਘ ਨੇ ਐਸੀ ਬੇਨਤੀ ਕੀਤੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬੇਨਤੀ ਨੂੰ ਸੁਣਿਆ ਤੇ ਫਿਰ ਬਚਨ ਕੀਤਾ। ਕਹਿੰਦੇ ਨੇ, ਕਾਰਜ ਸਾਰੇ ਗੇ ਪ੍ਰਭ ਆਪ। ਹਰਬੰਸ ਸਿੰਘਾ, ਤੂੰ ਚਿੰਤਾ ਨਾ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪੇ ਤੇਰੇ ਸਾਰੇ ਕਾਰਜਾਂ ਨੂੰ ਸਵਾਰਨਗੇ। ਜਾਵੋ ਚਿੰਤ ਕਰੋ ਨਾ ਕਾਈ, ਖੁਸ਼ੀ ਖੁਸ਼ੀ ਸਿੰਘ ਰਹਿਣ ਬਿਤਾਈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਕਿਰਪਾ ਕਰਨਗੇ, ਆਪੇ ਰੱਖਿਅਕ ਬਣ ਕੇ ਤੇਰੇ ਕਾਰਜ ਨੂੰ ਸਵਾਰ ਦੇਣਗੇ, ਤੂੰ ਚਿੰਤਾ ਨਾ ਕਰ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਪ੍ਰਤੀਤ ਕੀਤੀ ਸਤਿਗੁਰਾਂ ਦੇ ਬਚਨਾਂ ਦੇ ਉੱਤੇ, ਤੇ ਰਾਤ ਦੇ ਵੇਲੇ ਕਵੀ ਜੀ ਲਿਖਦੇ ਨੇ ਕਿ ਖੁਸ਼ੀ ਖੁਸ਼ੀ ਹੀ ਸੁੱਤਾ। ਦਿਵਸ ਦੂਸਰੇ ਗ੍ਰਹਿ ਜਬ ਆਇਓ, ਕਾਸਦ ਚਿੱਠੀ ਦੇਵਣ ਆਇਓ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਫਿਰ ਦੋ ਚਾਰ ਦਿਨ ਉੱਥੇ ਹੀ ਬਤੀਤ ਕੀਤੇ, ਤਰੀਕ ਲੰਘ ਗਈ, ਪਰ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਰੱਖ ਕੇ ਉਹ ਨਾ ਆਇਆ ਆਪਣੇ ਪਿੰਡ। ਕਵੀ ਜੀ ਲਿਖਦੇ ਨੇ, ਥੋੜੇ ਦਿਨਾਂ ਤੋਂ ਬਾਅਦ ਜਦੋਂ ਆਪਣੇ ਘਰ ਦੇ ਵਿਚ ਪਹੁੰਚਿਆ, ਕਾਸਦ ਚਿੱਠੀ ਦੇਵਣ ਆਇਓ, ਇਹਨੇ ਚਿਰ ਨੂੰ ਡਾਕੀਆ ਚਿੱਠੀ ਦੇਣ ਦੇ ਵਾਸਤੇ ਪਹੁੰਚ ਗਏ। ਹੋਏ ਮੁਕਦਮੇ ਮੈਂ ਹੈ ਜੀਤ, ਚਿੱਠੀ ਪੈ ਲਿਖਿਓ ਸਭ ਨੀਤ। ਤੇ ਗ੍ਰੰਥਾਕਾਰ ਜੀ ਲਿਖਦੇ ਨੇ, ਉਹ ਚਿੱਠੀ ਆਈ ਸੀ ਇਹਦੇ ਵਕੀਲ ਦੀ, ਜਿਨ੍ਹੇ ਕਿ ਚਿੱਠੀ ਦੇ ਵਿਚ ਲਿਖਿਆ ਸੀ ਕਿ ਹਰਬੰਸ ਸਿੰਘਾ, ਤੁਹਾਡੀ ਕੇਸ ਦੇ ਵਿਚ ਜਿੱਤ ਹੋ ਗਈ ਹੈ, ਤੁਸੀਂ ਮੁਕਦਮੇ ਨੂੰ ਜਿੱਤ ਚੁੱਕੇ ਹੋ। ਦਰਅਸਲ ਐਸਾ ਵੀ ਹੋਇਆ ਸੀ ਕਿ ਕਈਆਂ ਨੇ ਇਸ ਤਰ੍ਹਾਂ ਲਿਖਿਆ ਹੈ, ਭਾਵ ਕਿ ਕਈਆਂ ਦਾ ਕਹਿਣਾ ਹੈ ਕਿ ਜਦੋਂ ਤਰੀਕ ਤੇ ਨਾ ਪਹੁੰਚਿਆ ਤੇ ਫਿਰ ਜਦੋਂ ਘਰ ਆਇਆ ਥੋੜੇ ਦਿਨਾਂ ਤੋਂ ਬਾਅਦ, ਤੇ ਵਕੀਲ ਨੂੰ ਟੈਲੀਫੋਨ ਕੀਤਾ ਹਰਬੰਸ ਸਿੰਘ ਨੇ ਕਿ ਮੈਂ ਤਰੀਕ ਤੇ ਨਹੀਂ ਪਹੁੰਚ ਸਕਿਆ, ਕੀ ਬਣਿਆ? ਤੇ ਉਹਨੇ ਅੱਗੋਂ ਆਖਿਆ ਕਿ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ, ਤੁਸੀਂ ਤੇ ਤਰੀਕ ਆਣ ਕੇ ਭੁਗਤੀ ਹੈ, ਤੇ ਤੁਹਾਡੇ ਸਾਹਮਣੇ ਜੱਜ ਨੇ ਫੈਸਲਾ ਸੁਣਾਇਆ ਸੀ ਕਿ ਤੁਹਾਡੀ ਜਿੱਤ ਹੋ ਗਈ ਹੈ, ਤੇ ਤੁਸੀਂ ਹੁਣ ਪਾਰਟੀ ਕਰਨ ਦੇ ਮਾਰੇ, ਕੁਝ ਖਵਾਉਣ ਦੇ ਮਾਰੇ ਮੈਨੂੰ ਇਸ ਤਰ੍ਹਾਂ ਦਾ ਮਜ਼ਾਕ ਕਰ ਰਹੇ ਹੋ। ਮੈਂ ਤੁਹਾਨੂੰ ਆਪ ਦੇਖਿਆ ਕਿ ਤੁਸੀਂ ਤਰੀਕ ਭੁਗਤੀ ਹੈ। ਜੱਜ ਨੇ ਤੁਹਾਨੂੰ ਮੁਕਦਮਾ ਫਤਿਹ ਹੋਣ ਦਾ ਐਲਾਨ ਵੀ ਸੁਣਾਇਆ ਤੇ ਤੁਸੀਂ ਹੁਣ ਮੈਨੂੰ ਟੈਲੀਫੋਨ ਤੇ ਕਹਿ ਰਹੇ ਹੋ ਕਿ ਵਕੀਲਾ ਕੀ ਬਣਿਆ ਮੁਕਦਮੇ ਦਾ। ਇਸ ਤਰ੍ਹਾਂ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਰਪਾ ਕੀਤੀ ਸੀ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਹੀ ਕਿਸੇ ਰੂਪ ਦੇ ਵਿਚ ਪਹੁੰਚੇ ਹਰਬੰਸ ਸਿੰਘ ਦੇ ਰੂਪ ਨੂੰ ਧਾਰਨ ਕਰਕੇ ਤੇ ਤਰੀਕ ਭੁਗਤੀ, ਆਪਣੀ ਬਖਸ਼ਿਸ਼ ਵੀ ਕੀਤੀ ਕਿ ਮੁਕਦਮੇ ਦੇ ਵਿਚ ਉਨ੍ਹਾਂ ਦੀ ਜਿੱਤ ਹੋਈ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਆਈ ਹੈ ਚਿੱਠੀ ਵਕੀਲ ਦੀ ਕਿ ਤੁਹਾਡੀ ਜਿੱਤ ਹੋ ਗਈ ਹੈ ਤੇ ਹਰਬੰਸ ਸਿੰਘ ਬੜਾ ਪ੍ਰਸੰਨ ਹੋਇਆ। ਤੁਮਰੀ ਕਿਰਪਾ ਸੇ ਧਨ ਪਾਯੋ ਸਭ ਬਿਪਦਾ ਸੇ ਹਮੇ ਛੁਡਾਯੋ। ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਦੇ ਧਿਆਨ ਨੂੰ ਧਾਰਨ ਕਰਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਪ੍ਰਤਾਪ ਸਿੰਘ ਜੀ, ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਵੱਡੀ ਬਿਪਤਾ ਤੋਂ ਵੱਡੇ ਦੁੱਖ ਤੋਂ ਸਾਡਾ ਛੁਟਕਾਰਾ ਹੋ ਗਿਆ। ਰਾਮਪੁਰੀ ਕਹਿ ਰਾਮ ਜਹਿ ਨਾ ਰਾਮ ਜਹਿ ਜਾਨਾ ਸਭ ਸੰਕਟ ਮੇ ਰਾਮ ਛੁਡਾਨਾ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੇ ਰਾਮ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹ ਸਭ ਕੁਝ ਜਾਣਦੇ ਨੇ ਤੇ ਸਭ ਕੁਝ ਕਰਦੇ ਨੇ। ਸਭ ਸੰਕਟ ਸੇ ਰਾਮ ਛੁਡਾਨਾ, ਭਾਵ ਕੇ ਸਾਰਿਆਂ ਸੰਕਟਾਂ ਤੋਂ ਸਾਰੀਆਂ ਔਕੜਾਂ ਤੋਂ ਰਾਮ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਜੀ ਹੀ ਛੁਡਾਉਣ ਵਾਲੇ ਨੇ, ਜਿਸ ਤਰ੍ਹਾਂ ਕਿ ਉਹਨਾਂ ਨੇ ਕਿਰਪਾ ਕੀਤੀ ਹਰਬੰਸ ਸਿੰਘ ਦੇ ਉੱਤੇ। ਸੁਣੋ ਕਥਾ ਚਿਤ ਲਾਇ ਕੇ ਸਤ ਗੁਰ ਜੀ ਦੀ ਔਰ ਲਾਲੇਪੁਰ ਇੱਕ ਗਾਮ ਹੈ ਕੁਜਰਾਂ ਵਾਲੇ ਠੌਰ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਸੁਣੋ ਸਤਿਗੁਰੂ ਪ੍ਰਤਾਪ ਸਿੰਘ ਦੀ ਕਥਾ ਨੂੰ ਹਿੱਤ ਤੇ ਚਿੱਤ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੋਰ ਕਥਾ ਮੈਂ ਬਿਆਨ ਕਰਦਾ ਹਾਂ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਲਾਲੇਪੁਰ ਨਾਂ ਦਾ ਇੱਕ ਪਿੰਡ ਹੈ, ਇਹ ਪਿੰਡ ਕੁਜਰਾਂ ਵਾਲੇ ਦੇ ਲਾਗੇ ਹੈ। ਉਥੋਂ ਦੇ ਸੰਤ ਗੋਪਾਲ ਸਿੰਘ ਜਿਮ ਗੋਦੜੀ ਲਾਲ ਜਬ ਚਾਹੇ ਦਰਸ਼ਨ ਕਰੇ ਸਤ ਗੁਰੂ ਦੇ ਤਤਕਾਲ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਲਾਲੇਪੁਰ ਪਿੰਡ ਦੇ ਰਹਿਣ ਵਾਲੇ ਸਨ ਸੰਤ ਗੋਪਾਲ ਸਿੰਘ ਜੀ। ਕਵੀ ਜੀ ਲਿਖਦੇ ਨੇ ਕਿ ਸੰਤ ਗੋਪਾਲ ਸਿੰਘ ਜੀ ਮਾਨੋ ਕੇ ਗੋਦੜੀ ਦੇ ਲਾਲ ਸਨ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿਚ ਪਾਠ ਆਉਂਦਾ ਹੈ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਭਾਵ ਕੇ ਬਾਹਰੋਂ ਭਾਵੇਂ ਸਾਦੇ ਮੁਰਾਦੇ ਸਨ ਪਰ ਅੰਦਰੋਂ ਲਾਲਾਂ ਵਰਗੇ ਕੀਮਤੀ ਸਨ। ਜਬ ਚਾਹੇ ਦਰਸ਼ਨ ਕਰੇ ਸਤਿਗੁਰੂ ਦੇ ਤਤਕਾਲ, ਭਾਵ ਕੇ ਇੰਨੀ ਸਮਰੱਥਾ ਸੀ ਸੰਤ ਗੋਪਾਲ ਸਿੰਘ ਜੀ ਦੇ ਵਿਚ ਕਿ ਜਦੋਂ ਜੀ ਕਰਦਾ ਸੀ ਉਦੋਂ ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਦਰਸ਼ਨ ਕਰ ਲੈਂਦੇ ਸਨ। ਨਿਜ ਮਨ ਮੇ ਸੰਤਾ ਸੀ ਠਾਨੀ ਆਗੇ ਪ੍ਰਭ ਜੀ ਜੋ ਤੁਜ ਪਾਣੀ। ਇੱਕ ਸਮੇਂ ਦੀ ਵਾਰਤਾ ਕਵੀ ਜੀ ਲਿਖਦੇ ਨੇ ਕਿ ਮੈਂ ਬਿਆਨ ਕਰਦਾ ਹਾਂ ਕਿ ਸੰਤਾਂ ਨੇ ਮਨ ਬਣਾਇਆ ਕਿ ਮੈਂ ਜਾ ਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿਚ ਮੇਲਾ ਦੇਖਣਾ, ਸਤਿਗੁਰਾਂ ਦਾ ਦਰਸ਼ਨ ਕਰਨਾ ਹੈ। ਇਸ ਤਰ੍ਹਾਂ ਮਨ ਦੇ ਵਿਚ ਠਾਣਿਆ ਆਗੇ ਪ੍ਰਭ ਜੀ ਜੋ ਤੁਜ ਪਾਣੀ ਤੇ ਅੱਗੇ ਜੋ ਸਤਿਗੁਰੂ ਜੀ ਪਾਵੇ ਉਹ ਹੋਵੇ, ਇਸ ਤਰ੍ਹਾਂ ਦੀ ਗੱਲ ਅਰਦਾਸ ਦੇ ਵਿਚ ਆਖੀ ਸੰਤ ਗੋਪਾਲ ਸਿੰਘ ਨੇ। ਘਰ ਸੇ ਨਿਕਲ ਪੜੇ ਅਕੇਲੇ ਮਨ ਮੇ ਬਸਿਓ ਜਾਏ ਹੋ ਮੇਲੇ। ਮਨ ਦੇ ਵਿਚ ਗੋਪਾਲ ਸਿੰਘ ਜੀ ਨੇ ਐਸੀ ਧਾਰਨਾ ਧਾਰੀ ਹੈ ਕਿ ਮੇਲੇ ਦੇ ਵਿਚ ਜਾਣਾ ਹੈ। ਕਵੀ ਜੀ ਲਿਖਦੇ ਨੇ ਕਿ ਘਰ ਤੋਂ ਕਿਸੇ ਨੂੰ ਨਾਲ ਨਹੀਂ ਲਿਆ, ਨਾ ਕਿਸੇ ਨੂੰ ਦੱਸਿਆ, ਇਕੱਲੇ ਹੀ ਤੁਰ ਪਏ। ਸਾਥ ਨਾ ਲਿਆ ਸੰਗੀ ਬੇਲੀ ਆਗੇ ਥੀ ਬਹੁਵਾਟ ਦੋਹੇਲੀ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਆਪਣੇ ਨਾਲ ਕਿਸੇ ਵੀ ਸੰਗੀ ਸਾਥੀ ਨੂੰ ਨਾ ਲਿਆ, ਆਗੇ ਥੀ ਬਹੁਵਾਟ ਦੋਹੇਲੀ। ਤੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਰਸਤਾ ਹੈ ਉਹ ਬੜਾ ਦੋਹੇਲਾ ਸੀ ਤੇ ਬੜਾ ਲੰਮਾ ਰਸਤਾ ਸੀ। ਕੁਜਰਾਂ ਵਾਲਾ ਪਾਕਿਸਤਾਨ ਦੇ ਵਿੱਚ ਹੈ ਤੇ ਉੱਥੇ ਲਾਗੇ ਹੀ ਲਾਲੇਪੁਰ ਪਿੰਡ ਹੈ। ਲਾਲੇਪੁਰ ਤੋਂ ਚੱਲ ਕੇ ਸ੍ਰੀ ਭੈਣੀ ਸਾਹਿਬ ਪਹੁੰਚਣਾ ਸੀ ਤੇ ਬੜੀ ਲੰਮਾ ਬੜਾ ਸਫ਼ਰ ਸੀ, ਪਰ ਇਨ੍ਹਾਂ ਨੇ ਐਸੀ ਵੀ ਧਾਰਨਾ ਧਾਰੀ ਹੈ ਕਿ ਪੈਦਲ ਹੀ ਪਹੁੰਚਣਾ। ਪਾਦਮ ਮਾਹ ਪੈਣੀ ਮੇ ਮੇਲਾ ਕਰ ਹੈ ਜਾਪ ਸਤਿਗੁਰੂ ਕੋ ਖੇਲਾ। ਭਾਵ ਕੇ ਪਾਦਰੋਂ ਦੇ ਮਹੀਨੇ ਦੇ ਵਿੱਚ ਸ੍ਰੀ ਭੈਣੀ ਸਾਹਿਬ ਦੇ ਵਿੱਚ ਮੇਲਾ ਸੀ। ਪ੍ਰਯੋਗ ਦਾ ਕਰ ਹੈ ਜਾਪ ਸਤਿਗੁਰੂ ਕੇ ਖੇਲਾ, ਭਾਵ ਕੇ ਸਤਿਗੁਰਾਂ ਦੀਆਂ ਖੇਡਾਂ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੇਲਾ ਰਚਿਆ ਸੀ। ਕਰ ਅਰਦਾਸ ਸਿਮਰਿਓ ਗੁਰ ਕੋ ਕਛਕ ਧੀਰਜ ਮਿਲਿਓ ਉਰ ਕੋ। ਅਰਦਾਸਾ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੰਤ ਗੋਪਾਲ ਸਿੰਘ ਜੀ ਨੇ ਯਾਦ ਕੀਤਾ ਤੇ ਕਵੀ ਜੀ ਲਿਖਦੇ ਨੇ ਕਛਕ ਧੀਰਜ ਮਿਲੇ ਹੋਰ ਕੋ, ਤੇ ਭਾਵ ਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਨ ਦੇ ਵਿੱਚ ਧੀਰਜ ਵੱਜਾ। ਹਿਰ ਦੇ ਵਸਿਓ ਗੁਰ ਪ੍ਰਤਾਪ ਚਾਲਿਓ ਕਰ ਤੋਇਆ ਜਪਾ ਜਾਪ। ਆਪਣੇ ਹਿਰਦੇ ਦੇ ਵਿੱਚ ਸੰਤ ਗੋਪਾਲ ਸਿੰਘ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਵਸਾਇਆ ਤੇ ਫਿਰ ਲਗਾਤਾਰ ਚੱਲਦੇ ਆ ਰਹੇ ਨੇ, ਨਾਲ ਦੀ ਨਾਲ ਉਹ ਭਜਨ ਕਰਦੇ ਆ ਰਹੇ ਨੇ। ਥੋੜਾ ਸਮਾਂ ਸੋ ਰਹਿਣ ਗੁਜ਼ਾਰੇ ਦੂਜਾ ਸਮਾਂ ਕਰ ਸਫ਼ਰ ਨਿਕਾਰੇ। ਰਸਤੇ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਥੋੜਾ ਜਿਹਾ ਕਿਤੇ ਰੁਕ ਕੇ ਆਰਾਮ ਕਰਦੇ ਨੇ ਜਾਂ ਫਿਰ ਜਦੋਂ ਰਾਤ ਪੈਂਦੀ ਹੈ ਤੇ ਰਾਤ ਨੂੰ ਗੁਜ਼ਾਰਦੇ ਨੇ। ਦੂਜਾ ਸਮਾਂ ਕਰ ਸਫ਼ਰ ਨਿਹਾਰੇ, ਦੂਜਾ ਸਾਰਾ ਜਿਹੜਾ ਸਮਾਂ ਹੈ ਉਹ ਕਵੀ ਜੀ ਲਿਖਦੇ ਨੇ ਕਿ ਸਫ਼ਰ ਨੂੰ ਪੈਣੇ ਨੂੰ ਤੈਅ ਕਰਨ ਦੇ ਵਾਸਤੇ ਹੀ ਲਾਉਂਦੇ ਨੇ। ਪੈਦਲ ਜਾਣ ਕੀ ਮਨ ਠਾਨੀ ਰਾਹ ਮੇ ਕਿਤਨਾ ਪਾਂਦਿਓ ਪਾਣੀ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਪੈਦਲ ਹੀ ਪਹੁੰਚਣਾ ਹੈ ਲਾਲੇਪੁਰ ਤੋਂ ਸ੍ਰੀ ਭੈਣੀ ਸਾਹਿਬ ਦੇ ਵਿੱਚ। ਐਸੀ ਮਨ ਦੇ ਵਿੱਚ ਠਾਣੀ ਸੀ ਸੰਤ ਗੋਪਾਲ ਸਿੰਘ ਜੀ ਨੇ, ਪਰ ਕਵੀ ਜੀ ਲਿਖਦੇ ਨੇ ਰਾਹ ਮੇ ਕਿਤਨਾ ਪੰਧ ਔ ਪਾਣੀ, ਭਾਵ ਕੇ ਕਿੰਨਾ ਲੰਮਾ ਰਸਤਾ ਹੈ ਤੇ ਰਸਤੇ ਦੇ ਵਿੱਚ ਕਿੰਨੇ ਦਰਿਆ ਆਉਂਦੇ ਨੇ, ਇਹਨਾਂ ਦੀ ਕੋਈ ਪਰਵਾਹ ਨਹੀਂ ਸੀ। ਪਹੁੰਚੇ ਬਿਆਸ ਕੰਡੇ ਆਏ ਭਾਈ ਰਾਤਰੀ ਰਵ ਅਸ ਤਾਏ। ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਇਸੇ ਪ੍ਰਕਾਰ ਦੇ ਨਾਲ ਇੱਕ ਦਿਨ ਬਿਆਸਾ ਦਰਿਆ ਦੇ ਕੰਢੇ ਤੇ ਜਦੋਂ ਪਹੁੰਚੇ ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸੂਰਜ ਅਸਤ ਹੋ ਗਿਆ, ਰਾਤ ਹੋ ਗਈ। ਕੋਲ ਬਿਆਸ ਗਾਮ ਮਿਆਣੀ ਵਹਾਂ ਜਾਏ ਘਰ ਰਾਤ ਬੇਤਾਨੀ। ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਬਿਆਸਾ ਦਰਿਆ ਦੇ ਕਿਨਾਰੇ ਤੇ ਲਾਗੇ ਹੀ ਇੱਕ ਮਿਆਣੀ ਨਾਂ ਦਾ ਪਿੰਡ ਹੈ। ਸੰਤ ਗੋਪਾਲ ਸਿੰਘ ਜੀ ਨੇ ਜਿਹੜੀ ਰਾਤ ਸੀ ਉਸ ਪਿੰਡ ਦੇ ਵਿੱਚ ਜਾ ਕੇ ਬਤੀਤ ਕੀਤੀ। ਉਛਲ ਰਹਾ ਦਰਿਆਓ ਪਾਰਾ ਆਖੋ ਡਿਠਾ ਆਪ ਨਿਹਾਰਾ। ਕਵੀ ਜੀ ਲਿਖਦੇ ਨੇ ਜਦੋਂ ਦੂਸਰਾ ਦਿਨ ਹੋਇਆ ਤੇ ਕਵੀ ਜੀ ਲਿਖਦੇ ਨੇ ਕਿ ਦੇਖਿਆ ਕਿ ਦਰਿਆ ਬਹੁਤ ਜ਼ਿਆਦਾ ਚੜਿਆ ਹੋਇਆ, ਦਰਿਆ ਦੀਆਂ ਉੱਚੀਆਂ ਉੱਚੀਆਂ ਛੱਲਾਂ ਦਿਖਾਈ ਦਿੱਤੀਆਂ ਜਦੋਂ ਦੇਖਿਆ ਜਾ ਕੇ ਕੰਢੇ ਤੇ।
ਅੰਮ੍ਰਿਤ ਵੇਲੇ ਮਨ ਮੇਠਾਨੀ ਨੌਕਾ ਹੀ ਆੜ ਤਕਾਨੀ।
ਭਾਵ ਕੇ ਅੰਮ੍ਰਿਤ ਵੇਲੇ ਹੀ ਪਹੁੰਚ ਗਏ ਸਨ ਦਰਿਆ ਦੇ ਕਿਨਾਰੇ ਤੇ। ਕਵੀ ਜੀ ਲਿਖਦੇ ਨੇ ਕਿ ਨੌਕਾ ਕੀ ਹੈ ਆੜ ਤਕਾਨੀ, ਸੋਚਿਆ ਕਿ ਦਰਿਆ ਨੂੰ ਕਿਸ ਤਰ੍ਹਾਂ ਪਾਰ ਕਰਾਂ। ਆਖਰਕਾਰ ਸੰਤ ਗੋਪਾਲ ਸਿੰਘ ਜੀ ਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਨੌਕਾ ਤੇ ਭਾਵ ਕੇ ਬੇੜੀ ਤੇ ਚੜ ਕੇ ਦਰਿਆ ਨੂੰ ਪਾਰ ਕਰਾਂਗਾ।
ਉਹਾਂ ਜਾਏ ਕਰੂੰ ਇਸ਼ਨਾਨ ਲੀਨੀ ਸੰਤਾਂ ਮਨ ਮੇਠਾਨ।
ਉੱਥੇ ਹੀ ਜਾ ਕੇ ਫਿਰ ਇਸ਼ਨਾਨ ਕਰਾਂਗਾ। ਸੰਤ ਗੋਪਾਲ ਸਿੰਘ ਜੀ ਨੇ ਐਸੀ ਆਪਣੇ ਮਨ ਦੇ ਵਿੱਚ ਵਿਚਾਰ ਵਿਚਾਰੀ।
ਆਗੇ ਮਿਲਿਓ ਏਕ ਸਰੀਰ ਬੋਲੇ ਸੰਤ ਸੁਣੋ ਪਾਈ ਵੀਰ।
ਦਰਿਆ ਦੀ ਤਰਫ ਜਾ ਰਹੇ ਸਨ। ਗ੍ਰੰਥਾਕਾਰ ਜੀ ਲਿਖਦੇ ਨੇ ਅੱਗੋਂ ਇੱਕ ਹੋਰ ਸਰੀਰ ਮਿਲ ਗਿਆ ਤੇ ਸੰਤ ਜੀ ਉਸ ਨੂੰ ਪੁੱਛਣ ਲੱਗੇ, ਸੁਣ ਭਾਈ ਵੀਰਾ ਮੇਰੀ ਗੱਲ ਨੂੰ।
ਹਮ ਹੈ ਬੇੜੀ ਟਿਗ ਜਾਣਾ, ਮੋਹੇ ਮਾਰਗ ਤੁਮ ਕਰੋ ਬਤਾਨਾ।
ਸੰਤ ਗੋਪਾਲ ਸਿੰਘ ਜੀ ਉਸ ਨੂੰ ਕਹਿੰਦੇ ਨੇ ਕਿ ਮੈਂ ਬੇੜੀ ਦੇ ਕੋਲ ਪਹੁੰਚਣਾ ਹੈ, ਕਿਹੜੇ ਪੱਤਣ ਤੋਂ ਬੇੜੀ ਠਿਲਦੀ ਹੈ, ਮੈਂ ਦਰਿਆ ਤੋਂ ਪਾਰ ਜਾਣਾ ਹੈ, ਇਸ ਕਰਕੇ ਮੈਨੂੰ ਰਸਤਾ ਦੱਸ ਕਿ ਕਿੱਥੋਂ ਬੇੜੀ ਚੱਲੇਗੀ।
ਲੱਕ ਦੇ ਵਾਲੇ ਇਮ ਕਹੀ ਬਾਣੀ, ਬੇੜੀ ਤੋਂ ਭਰਪੂਰ ਹੋ ਜਾਣੀ।
ਤੇ ਜਿਹਨੂੰ ਸੰਤ ਗੋਪਾਲ ਸਿੰਘ ਜੀ ਨੇ ਪੁੱਛਿਆ, ਗ੍ਰੰਥਾਕਾਰ ਜੀ ਲਿਖਦੇ ਨੇ, ਉਹਨੇ ਤੇੜ ਚਾਦਰ ਬੱਧੀ ਹੋਈ ਸੀ ਤੇ ਉਹ ਕਹਿਣ ਲੱਗਾ, ਬੇੜੀ ਤੋਂ ਭਰਪੂਰ ਹੋ ਜਾਣੀ। ਉਹ ਕਹਿੰਦਾ ਕਿ ਤੁਸੀਂ ਤੇ ਬੜੀ ਸਵਖਤੇ ਆ ਗਏ ਹੋ, ਜਿਹੜੀ ਬੇੜੀ ਹੈ ਉਹ ਤੇ ਬੜੀ ਦੇਰ ਨੂੰ ਜਾਵੇਗੀ, ਕਿਉਂਕਿ ਬੇੜੀ ਦਾ ਪੂਰ ਜਿੰਨਾ ਚਿਰ ਭਰ ਨਹੀਂ ਜਾਂਦਾ, ਭਾਵ ਕਿ ਜਿੰਨਾ ਚਿਰ ਸਵਾਰੀਆਂ ਪੂਰੀਆਂ ਹੋ ਨਹੀਂ ਜਾਂਦੀਆਂ ਉਹਨਾਂ ਚਿਰ ਬੇੜੀ ਨੇ ਨਹੀਂ ਠਿੱਲਣਾ।
ਬੇੜੀ ਕਾਹੇ ਪਰ ਤੀਖੇ ਆਪਾਂ, ਆਓ ਜਲ ਮੇ ਲਾਈਏ ਟਪਾਂ।
ਤੇ ਅੱਗੋਂ ਕਹਿਣ ਲੱਗਾ ਕਿ ਮੈਂ ਵੀ ਪਾਰ ਹੀ ਜਾਣਾ, ਤੇ ਕਹਿੰਦਾ ਕਿ ਆਪਾਂ ਦੋਵੇਂ ਪ੍ਰਤੀਕਸ਼ਾ ਕਿਉਂ ਕਰਦੇ ਹਾਂ ਬੇੜੀ ਦੀ, ਭਾਵ ਕਿ ਆਪਾਂ ਕਿਉਂ ਡੀਕੀਏ ਬੇੜੀ ਨੂੰ, ਆਓ ਜਲ ਮੇ ਲਾਈਏ ਟਾਪਾਂ। ਕਹਿੰਦਾ ਕਿ ਆਓ ਪਾਣੀ ਦੇ ਉੱਤੇ ਦੌੜੀਏ।
ਮਮ ਪੈਰ ਪਰ ਧਰਿਓ ਪੈਰ, ਪਾਰ ਤਰੇਂਗੇ ਹਮ ਸਭ ਖੈਰ।
ਜਦੋਂ ਸੰਤ ਗੋਪਾਲ ਸਿੰਘ ਜੀ ਨੇ ਐਸਾ ਸੁਣਿਆ, ਉਹ ਕਹਿੰਦਾ ਪਾਣੀ ਤੇ ਚਲੇ ਜਾਂਦੇ ਆ, ਪਾਣੀ ਤੇ ਦੌੜ ਕੇ ਜਾਂਦੇ ਆ। ਸੰਤ ਗੋਪਾਲ ਸਿੰਘ ਜੀ ਬੜੇ ਹੈਰਾਨ ਹੋਏ, ਉਹ ਕਹਿੰਦਾ ਮਮ ਪੈਰ ਪਰ ਧਰਿਓ ਪੈਰ, ਕਹਿੰਦਾ ਮੈਂ ਪਹਿਲਾਂ ਚੱਲਦਾ ਹਾਂ, ਜਿੱਥੇ ਮੈਂ ਕਦਮ ਰੱਖਾਂਗਾ, ਜਿੱਥੇ ਮੈਂ ਪੈਰ ਰੱਖਾਂਗਾ, ਉਹਦੇ ਤੇ ਕਦਮਾਂ ਦੇ ਉੱਤੇ ਹੀ ਤੁਸੀਂ ਆਪਣੇ ਪੈਰ ਰੱਖਿਓ। ਹਮ ਉਤਰੇਂਗੇ ਸਭ ਖੈਰ, ਭਾਵ ਕੇ ਖੈਰੀਅਤ ਦੇ ਨਾਲ ਹੀ ਅਸੀਂ ਦਰਿਆ ਤੋਂ ਲੰਘ ਜਾਵਾਂਗੇ। ਐਸਾ ਬਚਨ ਕੀਤਾ ਉਸ ਦੂਸਰੇ ਨੇ।
ਸਤ ਬਚਨ ਕਹਿ ਚਾਲੇ ਸੰਤ, ਪ੍ਰਭ ਕੀ ਲੀਲਾ ਬੜੀ ਬੇਅੰਤ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪਹਿਲਾਂ ਤੇ ਸੰਤ ਗੋਪਾਲ ਸਿੰਘ ਜੀ ਨੂੰ ਉਹਦੀਆਂ ਗੱਲਾਂ ਦੇ ਉੱਤੇ ਯਕੀਨ ਨਾ ਆਇਆ, ਫਿਰ ਕਵੀ ਜੀ ਲਿਖਦੇ ਨੇ ਉਹਨੇ ਪਾਣੀ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ, ਤੇ ਉਹ ਇਸ ਤਰ੍ਹਾਂ ਤੁਰ ਰਿਹਾ ਸੀ ਪਾਣੀ ਦੇ ਉੱਤੇ ਜਿਵੇਂ ਕੋਈ ਪੱਕੀ ਸੜਕ ਦੇ ਉੱਤੇ ਜਾ ਰਿਹਾ ਹੋਵੇ। ਸੰਤ ਗੋਪਾਲ ਸਿੰਘ ਜੀ ਕੌਤਕ ਨੂੰ ਦੇਖ ਕੇ ਬੜੇ ਹੈਰਾਨ ਹੋਏ। ਸਤ ਬਚਨ ਕਹਿ ਚਾਲੇ ਸੰਤ, ਉਹਨਾਂ ਦੀ ਗੱਲ ਦੇ ਜਵਾਬ ਦੇ ਵਿੱਚ ਇਹਨਾਂ ਨੇ ਸਤ ਬਚਨ ਆਖਿਆ, ਤੇ ਕਵੀ ਜੀ ਲਿਖਦੇ ਨੇ ਮਗਰੇ ਹੀ ਤੁਰ ਪਏ। ਪ੍ਰਭ ਕੀ ਲੀਲਾ ਬੜੀ ਬੇਅੰਤ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ, ਪ੍ਰਭੂ ਦੀ ਜਿਹੜੀ ਲੀਲਾ ਹੈ ਉਹ ਕਵੀ ਜੀ ਲਿਖਦੇ ਨੇ ਬੜੀ ਬੇਅੰਤ ਹੈ।
ਗੋਡੇ ਗੋਡੇ ਲੱਕ ਲੱਕ ਪਾਣੀ, ਕਹੀ ਆਵੇ ਗੱਲ ਸੂਦਾ ਪਾਣੀ।
ਬਸ ਕਰੀ ਜੀ, ਆਪ ਜੀ ਦੀ ਰਜਾ ਜੀ, ਪ੍ਰਸੰਗ ਥੋੜਾ ਰਹਿੰਦਾ ਜੀ, ਬਸ ਹੋ ਜੀ 5-7 ਮਿੰਟ ਚ ਜਿੱਦਾਂ ਅੱਗੇ 7 ਵਜੇ। ਸੰਤ ਜੀ ਪਿੱਛੇ ਪਿੱਛੇ ਚੱਲ ਪਏ ਤੇ ਗੋਡੇ ਗੋਡੇ ਉਹਨਾਂ ਦੇ ਪਾਣੀ ਕਿਤੇ ਕਿਤੇ ਆਇਆ।
6 ਰਾਤਾਂ 6 ਜਾਮ ਗੁਜ਼ਾਰੇ, ਪਹੁੰਚੇ ਪੈਣੀ ਸੰਤ ਪਿਆਰੇ।
6 ਰਾਤਾਂ ਦੇ ਤੇ 6 ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਸੰਤ ਗੋਪਾਲ ਸਿੰਘ ਜੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚੇ, ਆਣ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਤ ਰਤਨ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ, ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੰਤ ਜੀ ਬੜੇ ਲੰਮੇ ਰਸਤੇ ਨੂੰ ਤੈਅ ਕਰਕੇ ਆਏ ਨੇ, ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਓ। ਸੰਤਾਂ ਨੇ ਸੰਤ ਗੋਪਾਲ ਸਿੰਘ ਨੂੰ ਪ੍ਰਸ਼ਾਦ ਪਾਣੀ ਛਕਾਇਆ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਸੰਤ ਗੋਪਾਲ ਸਿੰਘ ਜੀ ਪਹੁੰਚੇ। ਸੋ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।